ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਚਤੁਰ ਦਿਸ਼ਾ ਕੀਨੋ ਬਲ ਆਪਣਾ ਸ੍ਰੀ ਉੱਪਰ ਕਰ ਧਾਰਿਓ ਕਿਰਪਾ ਕਟਾਖ ਅਵਲੋਕਨ ਕੀਨੋ ਦਾਸ ਕਾ ਦੁੱਖ ਵਿਧਾਰਿਓ ਹਰ ਜਨ ਰਾਖੇ ਗੁਰ ਗੋਬਿੰਦ ਕੰਠ ਲਾਏ ਅਵਗੁਣ ਸਭ ਮੇਟੇ ਦਇਆਲ ਪੁਰਖ ਬਖਸੰਦ ਜੋ ਮੰਗ ਹੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ ਨਾਨਕ ਦਾਸ ਮੁਕਤੇ ਜੋ ਬੋਲੇ ਈਹਾਂ ਊਹਾਂ ਸੱਚ ਹੋਵੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਅਲੀ ਅਲ ਗੁੰਜਾਤ ਹੈ ਮਕਰੰਦ ਰਸ ਬਾਸਨ ਮਾਤ ਹੈ ਪ੍ਰੀਤ ਕਮਲ ਬੰਧਾਵਤ ਆਪ ਚਾਤਰਕ ਚਿਤ ਪਿਆਸ ਹੈ ਘਨ ਬੂੰਦ ਬਚਿੱਤਰ ਮਨ ਆਸ ਹੈ ਅਲ ਪੀਵਤ ਬਿਨਸਤ ਤਾਪ ਤਾਪਾ ਬਿਨਾਸਨ ਦੁਖ ਨਾਸਨ ਮਿਲ ਪ੍ਰੇਮ ਮਨ ਤਨ ਅਤ ਕਣਾ ਸੁੰਦਰ ਚਤੁਰ ਸੁਜਾਨ ਸੁਆਮੀ ਕਵਨ ਰਸਨਾ ਗੁਣ ਪਨਾ ਗੈ ਪੂਜਾ ਲੇਵੋ ਨਾਮ ਦੇਵੋ ਦੁਸ਼ਟ ਧਾਰਤ ਮਿਟਤ ਪਾਪ ਨਾਨਕ ਜੰਪੈ ਪਤਿਤ ਪਾਵਨ ਹਰ ਦਸ ਪੇਖਤ ਨੈ ਸੰਤਾਪ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਜੀ ਦੀ ਸਾਜੀ ਨਿਵਾਜੀ ਹੋਈ ਗੁਰੂ ਰੂਪ ਸਾਧ ਸੰਗਤ ਜੀ ਆਪ ਜੀ ਅਤਿਅੰਤ ਵਡਭਾਗੇ ਹੋ ਜਿਨ੍ਹਾਂ ਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਪਾਵਨ ਚਰਨਾਂ ਵਿੱਚ ਅੰਮ੍ਰਿਤ ਵੇਲੇ ਦੇ ਦੀਵਾਨ ਦੀਆਂ ਹਾਜ਼ਰੀਆਂ ਭਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ ਔਰ ਅੰਮ੍ਰਿਤਮਈ ਗੁਰਬਾਣੀ ਪੰਜਾਂ ਬਾਣੀਆਂ ਦੇ ਨਿਤਨੇਮ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਸਰਵਣ ਕੀਤੇ ਹਨ। ਆਓ ਹੁਣ ਆਪਣੀਆਂ ਮਨ ਬਿਰਤੀਆਂ ਨੂੰ ਸਾਹਿਬ ਪੰਚਮ ਪਾਤਸ਼ਾਹ ਮਹਾਰਾਜ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੁੰਜ ਬਾਣੀ ਕੇ ਬੋਹਿਤ ਮਹਾਨ ਪਰਉਪਕਾਰੀ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਨਾਲ ਜੋੜੀਏ। ਜਪਿਓ ਜਿਨ ਅਰਜੁਨ ਦੇਵ ਗੁਰੂ ਫਿਰ ਸੰਕਟ ਜੋਨ ਗਰਭ ਨਾ ਆਇਓ। ਜਿਨ੍ਹਾਂ ਨੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਯਾਦ ਕੀਤਾ ਹੈ, ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਜਪਿਆ ਸਿਮਰਿਆ ਧਿਆਇਆ ਹੈ, ਮੁੜ ਕੇ ਗਰਭ ਜੋਨੀ ਵਿੱਚ ਨਹੀਂ ਪਏ। ਜਨਮ ਮਰਨ ਦੋਹਤੇ ਰਹੇ, ਜਨਮ ਮਰਨ ਦੋਵਾਂ ਤੋਂ ਰਹਿਤ ਹੋ ਗਏ। ਧੰਨ ਸਤਿਗੁਰੂ ਗੁਰੂ ਅਰਜਨ ਦੇਵ ਜੀ ਆਸਾ ਰਾਗ ਦੇ ਵਿੱਚ ਇਹ ਪਵਿੱਤਰ ਪਾਵਨ ਛੰਤ ਉਚਾਰਨ ਕਰ ਰਹੇ ਨੇ, ਜਿਨ੍ਹਾਂ ਵਿੱਚ ਵਾਹਿਗੁਰੂ ਦੇ ਪਿਆਰ ਦੀ, ਪਰਮੇਸ਼ੁਰ ਦੇ ਪ੍ਰੇਮ ਦੀ, ਪ੍ਰਭੂ ਭਗਤੀ ਦੀ ਉੱਚ ਅਵਸਥਾ ਮਹਾਰਾਜ ਦੱਸ ਰਹੇ ਨੇ। ਜਿਵੇਂ ਪਰਮੇਸ਼ੁਰ ਦੇ ਪਿਆਰੇ ਵਾਹਿਗੁਰੂ ਵਾਸਤੇ ਤੜਫਦੇ ਹਨ, ਇੱਛਾ ਰੱਖਦੇ ਹਨ, ਸਧਨਾ ਰੱਖਦੇ ਹਨ, ਉਹ ਮਹਾਰਾਜ ਇਹਨਾਂ ਪਾਵਨ ਸੰਤਾਂ ਵਿੱਚ ਮਿਸਾਲਾਂ ਦੇ ਕੇ, ਪ੍ਰਮਾਣ ਦੇ ਕੇ ਸਮਝਾ ਰਹੇ ਹਨ। ਆਓ ਸਤਿਗੁਰਾਂ ਨੂੰ ਯਾਦ ਕਰੀਏ ਅਤੇ ਪਿਆਰ ਨਾਲ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ। ਅਲੀ ਅਲ ਗੁੰਜਾਤ ਹੈ। ਭਵਰਾ ਫੁੱਲਾਂ ਨਾਲ ਪ੍ਰੇਮ ਕਰਦਾ ਹੈ। ਇਹ ਬੜੀ ਪੁਰਾਤਨ ਗ੍ਰੰਥਾਂ ਵਿੱਚ ਮਿਸਾਲ ਮਿਲਦੀ ਆ ਰਹੀ ਹੈ, ਅੱਜ ਤੱਕ ਵੀ ਇਹ ਪ੍ਰਸਿੱਧ ਹੈ। ਇਸ ਪ੍ਰੀਤ ਨੂੰ ਕੋਈ ਘਟਾ ਨਹੀਂ ਸਕਿਆ। ਭਾਈ ਗੁਰਦਾਸ ਜੀ ਕਹਿੰਦੇ ਭਵਰਾਂ ਵਾਸ ਵਿਨਾਸ਼ ਹੈ। ਭਵਰਾਂ ਦਾ ਵਾਸਾ ਜੰਗਲਾਂ ਵਿੱਚ ਹੁੰਦਾ ਹੈ। ਇੱਕ ਇੱਥੇ ਯਮਕ ਅਲੰਕਾਰ ਵਰਤਿਆ ਉਹਨਾਂ ਨੇ, ਵਾਸ ਨਾਮ ਵਾਸੇ ਦਾ ਵੀ ਹੈ ਅਤੇ ਵਾਸ ਨਾਮ ਵਾਸਨਾ ਦਾ ਵੀ ਹੈ। ਵਾਸਾ ਤਾਂ ਹੈ ਉਹਦਾ ਜੰਗਲ ਵਿੱਚ, ਪਾਣੀ ਦਾ ਜੀਵ ਨਹੀਂ ਉਹ, ਪਰ ਉਹ ਕੰਵਲ ਦੀ ਸੁਗੰਧੀ ਲੈਣ ਵਾਸਤੇ ਪਾਣੀ ਵਿੱਚ ਆ ਜਾਂਦਾ ਹੈ। ਪਾਣੀ ਦੇ ਵਿੱਚ ਕਮਲ ਦਾ ਫੁੱਲ ਖਿੜਿਆ, ਉੱਥੇ ਆ ਕੇ ਕਮਲ ਦੇ ਫੁੱਲ ਦੇ ਉੱਤੇ ਭਵਰਾ ਮੰਡਰਾਉਣ ਲੱਗ ਜਾਂਦਾ। ਉਹ ਸਾਰਾ ਦਿਨ ਮੰਡਰਾਈ ਜਾਂਦਾ, ਫਿਰ ਉਹਨੂੰ ਛੱਡ ਕੇ ਜਾ ਨਹੀਂ ਸਕਦਾ। ਰਾਤ ਨੂੰ ਕਮਲ ਦੀਆਂ ਪੰਖੜੀਆਂ ਬੰਦ ਹੋ ਜਾਂਦੀਆਂ ਨੇ, ਸੂਰਜ ਛਿਪਣ ਦੇ ਨਾਲ ਹੀ ਕਮਲ ਦਾ ਫੁੱਲ ਜਿਹੜਾ ਹੈ ਉਹਦੀਆਂ ਕਰੂਮਲਾਂ, ਉਹਦੀਆਂ ਪੰਖੜੀਆਂ ਬੰਦ ਹੋ ਜਾਂਦੀਆਂ ਨੇ ਅਤੇ ਭਵਰਾ ਉਹਨਾਂ ਦੇ ਵਿੱਚ ਕੈਦ ਹੋ ਜਾਂਦਾ। ਰਾਤ ਨੂੰ ਉਹਨੂੰ ਸਾਹ ਨਹੀਂ ਆਉਂਦਾ, ਸਵੇਰ ਤੱਕ ਮਰ ਜਾਂਦਾ ਹੈ। ਮਹਾਰਾਜ ਸਾਹਿਬ ਜੀ ਇੱਥੇ ਉਹਦੀ ਮਿਸਾਲ ਦੇ ਰਹੇ ਨੇ। ਪੰਜਵੇਂ ਪਾਤਸ਼ਾਹ ਅਲੀ ਅਲ ਗੁੰਜਾਤ, ਅਲੀ ਅਲ ਗੁੰਜਾਤ ਹੈ। ਭਵਰਾ ਗੂੰਜਦਾ ਹੋਇਆ, ਗੁੰਜਾਰਾਂ ਪਾਉਂਦਾ ਹੋਇਆ ਸਾਰਾ ਦਿਨ ਕਮਲ ਦੇ ਫੁੱਲ 'ਤੇ ਮੰਡਰਾਉਂਦਾ ਰਹਿੰਦਾ ਹੈ। ਮਕਰੰਦ ਰਸ ਬਾਸਨ ਮਾਤ ਹੈ। ਮਕਰੰਦ ਨੂੰ ਪਰਾਗ ਵੀ ਕਹਿੰਦੇ ਨੇ, ਮਕਰੰਦ ਵੀ ਕਹਿੰਦੇ ਨੇ, ਰਾਜ ਵੀ ਕਹਿੰਦੇ ਨੇ। ਭਾਈ ਕਾਨ ਸਿੰਘ ਜੀ ਨਾਭਾ ਹੋਰਾਂ ਨੇ ਇਹਦੇ ਅਰਥ ਲਿਖੇ ਹਨ, ਹੋਰ ਵੀ ਪੁਰਾਤਨ ਵਿਦਵਾਨਾਂ ਨੇ ਵਿਧੀ ਵਿਆਖਿਆ ਕੀਤੀ ਹੈ। ਮਕਰੰਦ ਦਾ ਮਤਲਬ ਹੈ ਜਿਹੜੇ ਕਮਲ ਦੇ ਫੁੱਲ ਦੇ ਉੱਤੇ ਬਰੀਕ ਬਰੀਕ ਮਿੱਠੀ ਜੀ ਧੂੜੀ ਜੰਮੀ ਹੁੰਦੀ ਹੈ, ਭਵਰਾ ਉਸ ਨੂੰ ਚੂਸਦਾ ਹੈ। ਉਸ ਨੂੰ ਪਰਾਗ ਵੀ ਕਹਿੰਦੇ ਨੇ, ਮਕਰੰਦ ਵੀ ਕਹਿੰਦੇ ਨੇ, ਰਜ ਵੀ ਕਹਿੰਦੇ ਨੇ। ਔਰ ਉਹਦੇ ਵਿੱਚ ਹੀ ਨਰ ਮਾਦਾ ਦੇ ਉਹ ਅੰਸ਼ ਹੁੰਦੇ ਨੇ ਜਿਹੜੇ ਕਮਲ ਦਾ ਬੀਜ ਪੈਦਾ ਕਰਦੇ ਨੇ, ਜਿੱਥੋਂ ਹੋਰ ਕਮਲ ਦੇ ਫੁੱਲ ਪੈਦਾ ਹੋ ਸਕਣ। ਭਵਰਾ ਉਸ ਮਕਰੰਦ ਤੋਂ ਉਸ ਰਸ ਨੂੰ ਮਾਣਦਾ ਹੈ, ਉਹਦੀ ਵਾਸਨਾ ਦੇ ਵਿੱਚ ਮਾਤ ਇਹ ਮਸਤ ਰਹਿੰਦਾ ਹੈ। ਮਕਰੰਦ ਰਸ ਵਾਸਨ ਮਾਤ ਇਹ ਮਸਤ ਹੋ ਕੇ ਉਹਦੇ ਵਿੱਚ ਲੀਨ ਰਹਿੰਦਾ ਹੈ। ਪ੍ਰੀਤ ਕਮਲ ਬੰਧਾਵਤ ਆਪ, ਕਮਲ ਦੀ ਪ੍ਰੀਤ ਵਿੱਚ ਆਪਣੇ ਆਪ ਨੂੰ ਬਣਾ ਲੈਂਦਾ ਹੈ, ਕੈਦ ਹੋ ਜਾਂਦਾ ਹੈ। ਜਦੋਂ ਸਵੇਰੇ ਕਮਲ ਦਾ ਫੁੱਲ ਖਿੜੇਗਾ ਦੁਬਾਰਾ, ਭੌਰਾ ਉਦੋਂ ਮਰ ਚੁੱਕਾ ਹੋਵੇਗਾ, ਖਤਮ ਹੋ ਚੁੱਕਾ ਹੋਵੇਗਾ। ਇਸ ਕਰਕੇ ਉਸ ਦੀ ਪ੍ਰੀਤ ਬੜੀ ਅਦੁੱਤੀ ਮੰਨੀ ਗਈ ਹੈ। ਇਹ ਪੰਜ ਚੀਜ਼ਾਂ ਦੀ ਜ਼ਿਆਦਾਤਰ ਮਿਸਾਲ ਦਿੱਤੀ ਮਹਾਰਾਜ ਨੇ ਬਾਣੀ ਵਿੱਚ, ਬਈ ਚਾਤਰਕ ਦੀ, ਮੱਛੀ ਦੀ ਅਤੇ ਭਾਂਵਰੇ ਦੀ, ਮਿਰਗ ਦੀ। ਇਹ ਵਾਰ ਵਾਰ ਮਹਾਰਾਜ ਮਿਸਾਲਾਂ ਦਿੰਦੇ ਹਨ। ਇੱਥੇ ਵੀ ਇਸ ਸ਼ਬਦ ਵਿੱਚ ਵੀ ਉਹ ਮਿਸਾਲਾਂ ਸਾਰੀਆਂ ਆ ਚੁੱਕੀਆਂ, ਕੁਝ ਆ ਰਹੀਆਂ ਹਨ। ਚਾਤਰਕ ਚਿੱਤ ਪਿਆਸ, ਚਾਤਰਕ ਚਿੱਤ ਪਿਆਸ ਹੈ, ਕੰਨ ਬੂੰਦ ਬਚਿੱਤਰ ਮਨ ਆਸ ਹੈ, ਅਲ ਪੀਵਤ ਬਿਨ ਸਤ ਤਾਪ। ਚਾਤਰਕ ਬਬੀਹੇ ਨੂੰ ਕਹਿੰਦੇ ਹਨ, ਅਤੇ ਬਬੀਹਾ ਜਿਹੜਾ ਹੈ ਚਾਤਰਕ, ਉਹ ਪ੍ਰਿਓ 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 ਦੀ ਟੇਰ ਲਾਈ ਰੱਖਦਾ। ਬੜੀ ਬਚਿੱਤਰ ਆਸ ਲਾਈ ਹੋਈ ਆ ਉਹਨੇ, ਕੰਨ ਬੂੰਦ ਬਚਿੱਤਰ ਮਨ ਆਸ ਹੈ। ਵੀ ਜਦੋਂ ਮੀਂਹ ਪਵੇਗਾ ਉਹਦੇ ਵਿੱਚ ਸਵਾਂਤੀ ਬੂੰਦ ਪਵੇਗੀ, ਉਹ ਮੇਰੇ ਸਿਰ ਵਿੱਚ ਪਵੇਗੀ ਤਾਂ ਮੇਰੀ ਪਿਆਸ ਬੁਝੇਗੀ। ਕਹਿੰਦੇ ਹਨ ਕਈ ਗੱਲਾਂ ਐਸੀਆਂ ਨੇ ਜਿਹੜੀਆਂ ਸਾਧ ਸੰਗਤ ਜੀ ਪਿੱਛੋਂ ਹੀ ਸੁਣੀਆਂ ਸੁਣਾਈਆਂ ਆ ਰਹੀਆਂ ਨੇ। ਉਹਨਾਂ ਦੀ ਐਗਜੈਂਪਲ ਦੇਣੀ ਮੁਸ਼ਕਲ ਹੈ, ਕਿਉਂਕਿ ਪਹਿਲੀ ਗੱਲ ਤਾਂ ਚਾਤਰਿਕ ਵਬੀਹਾ ਆਮ ਤੌਰ 'ਤੇ ਦੇਖਿਆ ਨਹੀਂ ਜਾਂਦਾ। ਜਿਨ੍ਹਾਂ ਬਜ਼ੁਰਗਾਂ ਨੇ ਕਿਸੇ ਜ਼ਮਾਨੇ 'ਚ ਦੇਖਿਆ ਹੈ ਉਹ ਹੀ ਜਾਣਦੇ, ਉਹਨਾਂ ਨੇ ਲਿਖ ਦਿੱਤਾ ਜਾਂ ਦੱਸ ਦਿੱਤਾ। ਤਾਂ ਇਸ ਕਰਕੇ ਜੇ ਕੋਈ ਬੰਦਾ ਕਵੇ ਵੀ ਸਾਨੂੰ ਦਿਖਾਓ ਜੀ, ਤਾਂ ਕਈ ਗੱਲਾਂ ਐਸੀਆਂ ਹੁੰਦੀਆਂ ਜਿਹੜੀਆਂ ਦਿਖਾਈਆਂ ਨਹੀਂ ਜਾਂਦੀਆਂ, ਉਹ ਪਿੱਛੋਂ ਚਲੀਆਂ ਆ ਰਹੀਆਂ ਹੁੰਦੀਆਂ ਨੇ। ਪ੍ਰਮਾਣ ਹੁੰਦਾ ਲੌਕਿਕ ਪ੍ਰਮਾਣ, ਵੈਦਿਕ ਪ੍ਰਮਾਣ, ਕਈ ਤਰ੍ਹਾਂ ਦੇ ਪ੍ਰਮਾਣ ਮੰਨੇ ਗਏ ਹਨ। ਮੁੱਖ ਕਈ ਜਾਤੀਆਂ ਜਿਹੜੀਆਂ ਉਹ ਖਤਮ ਵੀ ਹੋ ਜਾਂਦੀਆਂ ਨੇ, ਘੱਟ ਰਹਿ ਜਾਂਦੀਆਂ ਨੇ। ਇਸ ਤਰ੍ਹਾਂ ਇਹ ਜਿਹੜੀਆਂ ਗੱਲਾਂ ਹਨ ਚਾਤਰਿਕ ਦੇ ਬਾਰੇ ਸੁਣਿਆ ਵੀ ਉਹਦੇ ਸਿਰ ਵਿੱਚ ਮੋਰੀ ਹੁੰਦੀ ਹੈ, ਉਹ ਮੂੰਹ ਤੋਂ ਪਾਣੀ ਨਹੀਂ ਪੀਂਦਾ, ਉਹਦੇ ਸਿਰ 'ਚ ਮੋਰੀ ਹੁੰਦੀ ਹੈ। ਔਰ ਜਦੋਂ ਉਹ ਉੱਤੋਂ ਪੈਂਦੀ ਹੈ ਤਾਂ ਉਹ ਸਵਾਂਤੀ ਬੂੰਦ ਪਵੇ, ਬੂੰਦਾਂ ਵੀ ਕਈ ਨੇ, ਇੱਕ ਸਵਾਂਤੀ ਬੂੰਦ ਹੁੰਦੀ ਹੈ। ਉਹਦੇ ਬਾਰੇ ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ 'ਚ ਲਿਖਿਆ ਹੈ, ਪੌੜੀ 'ਚ ਲਿਖਿਆ ਹੈ ਵੀ ਉਹ ਸਵਾਂਤੀ ਬੂੰਦ ਜੇ ਪੈ ਜਾਵੇ ਕੇਲੇ ਦੇ ਵਿੱਚ ਅਤੇ ਉੱਥੇ ਕਪੂਰ ਬਣ ਜਾਂਦਾ, ਕੇਲੇ ਵਿੱਚ ਕਪੂਰ ਹੋਏ, ਮੁਸ਼ਕ ਕਪੂਰ ਜਿਹਨੂੰ ਕਹਿੰਦੇ ਆ, ਉਹ ਪੈਦਾ ਹੋ ਜਾਂਦਾ। ਉੱਦਾਂ ਦੀ ਸੁਗੰਧੀ ਖੁਸ਼ਬੂ ਉਹਦੇ 'ਚੋਂ ਆਉਂਦੀ ਹੈ। ਜੇ ਉਹ ਸਵਾਂਤੀ ਬੂੰਦ ਪੈ ਜਾਵੇ ਸਿੱਪ ਦੇ ਮੂੰਹ ਵਿੱਚ, ਫਿਰ ਮੋਤੀ ਬਣ ਜਾਂਦਾ ਹੈ। ਜੇ ਉਹ ਪੈ ਜਾਵੇ ਗਿੱਦੜ ਦੇ ਸਿਰ ਵਿੱਚ, ਤਾਂ ਗਿੱਦੜ ਪਾਗਲ ਹੋ ਜਾਂਦਾ ਹੈ। ਜੇ ਉਹ ਪੈ ਜਾਵੇ ਬਬੀਹੇ ਦੇ ਮੂੰਹ ਸਿਰ ਵਿੱਚ, ਉਹਦੀ 6 ਮਹੀਨੇ ਦੀ ਪਿਆਸ, ਸਾਲ ਦੀ ਪਿਆਸ ਬੁੱਝ ਜਾਂਦੀ ਹੈ, ਫਿਰ ਉਹਨੂੰ ਪਾਣੀ ਦੀ ਲੋੜ ਨਹੀਂ ਰਹਿੰਦੀ। ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਨੇ ਉਹ ਭਾਈ ਗੁਰਦਾਸ ਜੀ ਨੇ ਆਪਣੀ ਵਾਰਾਂ ਵਿੱਚ ਵੀ ਲਿਖੀਆਂ ਨੇ। ਸੱਪ ਦੇ ਮੂੰਹ 'ਚ ਪੈ ਜਾਵੇ ਤਾਂ ਕਹਿੰਦੇ ਕਾਬਿਸ਼ੀਅਰ ਦੇ ਮੂੰਹ ਕਾਲਕੂਟ ਜ਼ਹਿਰ ਬਣ ਜਾਂਦੀ, ਇੱਦਾਂ ਭਾਈ ਸਾਹਿਬ ਨੇ ਕਾਲਕੂਟ ਲਿਖਿਆ ਉਹਦਾ। ਸੋ ਵੱਖਰੇ ਵੱਖਰੇ ਵਿਚਾਰ ਹਨ। ਚਾਤਰਿਕ ਚਿੱਤ ਪਿਆਸ, ਚਾਤਰਿਕ ਚਿੱਤ ਪਿਆਸ ਹੈ। ਬਬੀਹੇ ਦੇ ਚਿੱਤ ਵਿੱਚ ਪਿਆਸ ਹੈ, ਬਹੁਤ ਜ਼ਿਆਦਾ ਪ੍ਰਬਲ ਪਿਆਸ ਹੈ। ਕਾਹਦੀ ਪਿਆਸ ਹੈ? ਕੰਨ ਬੂੰਦ ਬਚਿੱਤਰ ਮਨ ਆਸ ਹੈ। ਬਦਲ ਪਵੇਗਾ ਅਤੇ ਉਹਦੇ ਵਿੱਚੋਂ ਸਵਾਂਤੀ ਬੂੰਦ ਪਵੇਗੀ, ਉਹ ਪੀਵਾਂਗਾ, ਐਸੀ ਬਚਿੱਤਰ ਆਸ ਲੱਗੀ ਹੋਈ ਹੈ। ਅਲ ਪੀਵਤ ਬਿਨ ਸਤਤਾਪ, ਜਦੋਂ ਉਹ ਸਵਾਂਤੀ ਬੂੰਦ ਉਹਦੇ ਮੁੱਖ 'ਚ ਪੈਂਦੀ ਹੈ, ਉਹਦੇ ਸਿਰ 'ਚ ਪੈਂਦੀ, ਉਹਦੀ ਪਿਆਸ, ਉਹਦੀ ਤਪਸ਼ ਸਾਰੀ ਖਤਮ ਹੋ ਜਾਂਦੀ ਹੈ। ਇਸੇ ਤਰ੍ਹਾਂ ਰੱਬ ਦੇ ਪਿਆਰਿਆਂ ਨੂੰ, ਪ੍ਰਭੂ ਦੇ ਭਗਤਾਂ ਨੂੰ ਸੰਸਾਰ ਦੇ ਕਿਸੇ ਪਦਾਰਥ ਤੋਂ, ਕਿਸੇ ਸੱਜਣ ਮਿੱਤਰ ਤੋਂ, ਕਿਸੇ ਰਿਸ਼ਤੇਦਾਰ ਭਾਈ ਬੰਧੂ ਤੋਂ ਆਸ ਨਹੀਂ ਹੁੰਦੀ। ਉਹਨਾਂ ਨੂੰ ਇੱਕ ਪਰਮੇਸ਼ਰ 'ਤੇ ਆਸ ਹੁੰਦੀ ਹੈ ਕਿ ਜਦੋਂ ਵਾਹਿਗੁਰੂ ਦੇ ਨਾਮ ਦੀ ਉਹ ਬੂੰਦ ਮਿਲੇਗੀ ਤਾਂ ਅਸੀਂ ਰੱਜਾਂਗੇ, ਉਦੋਂ ਸਾਡੀ ਤ੍ਰਿਪਤੀ ਹੋਵੇਗੀ, ਉਦੋਂ ਸਾਡਾ ਮਨ ਸ਼ਾਂਤ ਹੋਵੇਗਾ। ਹੋਰ ਕਿਸੇ ਪਦਾਰਥ ਨਾਲ ਉਹ ਤ੍ਰਿਪਤ ਨਹੀਂ ਹੁੰਦੇ। 7 ਸਮੁੰਦਰ ਭਰੇ ਨੇ, ਖੂਹ ਤਲਾਬ ਨਦੀਆਂ ਭਰੀਆਂ ਨੇ, ਚਾਤਰਕ ਕਿਤੋਂ ਵੀ ਪਾਣੀ ਨਹੀਂ ਪੀ ਸਕਦਾ। ਜਿੰਨਾ ਚਿਰ ਸਵਾਂਤੀ ਬੂੰਦ ਨਹੀਂ ਮਿਲਦੀ ਉਹਦੀ ਪਿਆਸ ਨਹੀਂ ਬੁੱਝਦੀ। ਇੱਦਾਂ ਹੀ ਸੰਸਾਰ ਦੇ ਸੁੱਖ ਪਦਾਰਥ ਬੜੇ ਹਨ, ਪਰ ਪ੍ਰਭੂ ਦੇ ਪਿਆਰਿਆਂ ਦੀ ਪਿਆਸ ਤਾਂ ਪ੍ਰਭੂ ਦੇ ਪਿਆਰ ਵਿੱਚ ਭਜਨ ਬੰਦਗੀ ਸਿਮਰਨ ਨਾਲ ਹੀ ਮਿਟਦੀ ਹੈ। ਅਲ ਪੀਵਤ ਬਿਨ ਸਤਤਾਪ, ਜਿਉਂ ਹੀ ਨਾਮ ਦੀ ਬੂੰਦ ਅੰਦਰ ਜਾਂਦੀ ਹੈ ਉਹਨਾਂ ਦੇ ਤਾਪ ਸਾਰੇ ਮਿਟ ਜਾਂਦੇ ਹਨ। ਤਾਪ ਬਿਨਾਸਨ ਦੁੱਖ ਨਾਸਨ, ਮਿਲ ਪ੍ਰੇਮ ਮਨ ਧਨ ਅਤਿ ਘਨਾ। 5ਵੇਂ ਪਾਤਸ਼ਾਹ ਫਰਮਾਉਂਦੇ ਨੇ ਤਾਪਾ ਬਿਨਾਸਨ, ਸਾਰੇ ਤਾਪਾਂ ਨੂੰ ਬਿਨਾਸ਼ ਕਰਨ ਵਾਲਾ, ਸਾਰੇ ਦੁੱਖਾਂ ਦਾ ਨਾਸ਼ ਕਰਨ ਵਾਲਾ ਉਹ ਪ੍ਰਭੂ ਹੈ, ਉਹਦਾ ਪ੍ਰੇਮ ਹੈ। ਜੇ ਉਹਦੇ ਪ੍ਰੇਮ ਦੀ ਇੱਕ ਬੂੰਦ ਮਿਲ ਜਾਵੇ, ਮਿਲ ਪ੍ਰੇਮ ਮਨ ਧਨਿਆ ਤਕਣਾ। ਉਹ ਵਾਹਿਗੁਰੂ ਮਿਲੇ, ਇਸ ਗੱਲ ਦਾ ਮਨ ਵਿੱਚ ਤਨ ਵਿੱਚ ਬਹੁਤ ਜ਼ਿਆਦਾ ਪ੍ਰੇਮ ਹੈ, ਭਾਵ ਇੱਛਾ ਹੈ। ਸੁੰਦਰ ਚਤੁਰ ਸੁਜਾਨ ਸੁਆਮੀ ਕਵਣ ਰਸਨਾ ਗੁਣ ਭਣਾ। ਉਹ ਮੇਰਾ ਵਾਹਿਗੁਰੂ ਬੜਾ ਹੀ ਸੁੰਦਰ ਹੈ, ਬੜਾ ਹੀ ਸੋਹਣਾ ਹੈ। ਤੇਰੇ ਬੰਕੇ ਲੋਇਣ ਦੰਤਰੀ ਸਾਲਾ, ਸੋਹਣੇ ਨੱਕ ਜਿਨ ਲੰਬੜੇ ਵਾਲਾ। ਚਤੁਰ ਬੜਾ ਹੀ ਸਿਆਣਾ ਹੈ, ਸੁਜਾਨ ਦਿਲਾਂ ਦੀਆਂ ਜਾਣਨ ਵਾਲਾ ਹੈ। ਸੁਆਮੀ ਮੇਰਾ ਮਾਲਕ ਖਸਮ ਹੈ, ਕਵਨ ਰਸਨਾ ਗੁਣ ਪਣਾ। ਕਿਹੜੀ ਰਸਨਾ ਨਾਲ ਮੈਂ ਉਹਦੇ ਗੁਣ ਬਿਆਨ ਕਰਾਂ? ਉਹਦੇ ਗੁਣ ਬਹੁਤੇ ਹਨ। ਮੇਰੀ ਜੀਭ ਇੱਕ ਹੈ, ਇੱਕ ਜੀਭ ਦੇ ਨਾਲ ਮੈਂ ਉਸ ਵਾਹਿਗੁਰੂ ਬੇਅੰਤ ਦੇ ਬੇਅੰਤ ਗੁਣ ਕਿਵੇਂ ਗਾ ਸਕਦਾ? ਇੱਕ ਦੂ ਜੀਭੋ ਲੱਖ ਹੋਵੇ, ਲੱਖ ਹੋਵੇ ਲੱਖ ਵੀਸ, ਲੱਖ ਲੱਖ ਗੇੜਾ ਆਖੀਏ ਹੈ। ਏਕ ਨਾਮ ਜਗਦੀਸ਼, ਏਤ ਰਾਹੇ ਪਤ ਪਵੜੀਆ, ਚੜ੍ਹੀਆ ਹੋਏ ਇਕੀਸ। ਇੱਕ ਜੀਵ ਨੇ, ਇੱਕ ਜੀਵ ਤੋਂ ਲੱਖ ਜੀਵਾਂ ਹੋ ਜਾਣ, ਇੱਕ ਦੂ ਜੀਵੋ ਲੱਖ ਹੋਏ, ਉਸ ਲੱਖ ਜੀਵਾਂ ਤੋਂ 20 ਲੱਖ ਹੋ ਜਾਣ, ਬੇਅੰਤ ਜੀਵਾਂ ਹੋ ਜਾਣ। ਜਿਤਨੇ ਮੇਰੇ ਸਰੀਰ ਦੇ ਰੋਮ ਹਨ, ਇਤਨੀਆਂ ਹੀ ਜੀਵਾਂ ਬਣ ਜਾਣ। ਮੈਂ ਰੋਮ ਰੋਮ ਕਰਕੇ ਉਸ ਨੂੰ ਧਿਆਵਾਂ, ਤਾਂ ਵੀ ਉਸ ਵਾਹਿਗੁਰੂ ਦੇ ਗੁਣਾਂ ਦਾ ਮੈਂ ਅੰਤ ਨਹੀਂ ਪਾ ਸਕਦਾ। ਬੇਅੰਤ ਗੁਣ ਹਨ। ਮਿਹਮਰੀ ਜੇਬਾ ਏਕ ਪ੍ਰਭ ਹਰ ਕੇ ਗੁਣ ਅਗਮ ਅਥਾ। ਸਾਡੀ ਜੇਬਾ ਏਕ ਹੈ, ਹਰੀ ਦੇ ਗੁਣ ਬੇਅੰਤ ਹਨ। ਕਿਸ ਤਰ੍ਹਾਂ ਗਾਨ ਕਰੀਏ, ਕਿਵੇਂ ਗਾਈਏ? ਗਹਿ ਪੁਜਾ ਲੇਵੋ ਨਾਮ ਦੇਵੋ, ਦ੍ਰਿਸ਼ਟ ਧਾਰਤ ਮਿਟਤ ਪਾਪ। ਅਰਦਾਸ ਹੈ, ਬੇਨਤੀ ਹੈ ਕਿ ਹੇ ਪ੍ਰਭੂ ਜੀ, ਸਾਡੀ ਬਾਂਹ ਫੜ ਲਓ। ਗਹਿ ਪੁਜਾ ਲੇਵੋ, ਸਾਡੀ ਬਾਂਹ ਫੜੋ, ਨਾਮ ਦੇਵੋ, ਆਪਣਾ ਨਾਮ, ਆਪਣਾ ਸਿਮਰਨ ਸਾਨੂੰ ਦਿਓ। ਸਾਰਾ ਦਿਨ, ਸਾਰਾ ਸਮਾਂ, ਸਾਰਾ ਸਾਲ, ਸਾਰੀ ਜ਼ਿੰਦਗੀ ਅਸੀਂ ਤੁਹਾਡਾ ਨਾਮ ਜਪਦੇ ਰਹੀਏ। ਵਾਹਿਗੁਰੂ, 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 ਸਾਨੂੰ ਭੁੱਲੇ ਹੀ ਨਾ। ਦ੍ਰਿਸ਼ਟ ਧਾਰਤ ਮਿਟਤ ਪਾਪ, ਜਦੋਂ ਤੁਸੀਂ ਮਿਹਰ ਦੀ ਦ੍ਰਿਸ਼ਟੀ ਕਰਕੇ ਵੇਖੋਗੇ ਸਾਡੇ ਵੱਲ, ਸਾਡੇ ਪਾਪ ਕੱਟੇ ਜਾਣਗੇ, ਸਾਡੀਆਂ ਬੁਰਿਆਈਆਂ ਮਿਟ ਜਾਣਗੀਆਂ। ਕਿਰਪਾ ਕਰੋ, ਮਿਹਰ ਕਰੋ, ਦਇਆ ਕਰੋ ਸੱਚੇ ਪਾਤਸ਼ਾਹ। ਨਾਨਕ ਜੰਪੈ ਪਤਿਤ ਪਾਵਨ, ਹਰ ਦਰਸ ਪੇਖਤ ਨੈ ਸੰਤਾਪ। ਨਾਨਕ ਜੰਪੈ, ਗੁਰੂ ਮਹਾਰਾਜ ਪੰਜਵੇਂ ਪਾਤਸ਼ਾਹ ਉਸ ਪਤਿਤ ਪਾਵਨ ਪਰਮਾਤਮਾ ਦਾ ਨਾਮ ਜਪ ਰਹੇ ਨੇ। ਪਤਿਤ ਪਾਵਨ ਜਿਹੜਾ ਪਾਪੀਆਂ ਨੂੰ, ਜਿਹੜੇ ਬੰਦੇ ਗਿਰ ਚੁੱਕੇ ਹਨ ਆਪਣੇ ਇਖਲਾਕ ਤੋਂ, ਆਪਣੇ ਧਰਮ ਤੋਂ, ਆਪਣੇ ਈਮਾਨ ਤੋਂ ਪਤਿਤ ਹੋ ਚੁੱਕੇ ਹਨ, ਉਹਨਾਂ ਨੂੰ ਪਵਿੱਤਰ ਕਰ ਸਕਦਾ ਹੈ। ਕੌਣ ਕਰ ਸਕਦਾ ਪਾਪੀਆਂ ਨੂੰ ਪਵਿੱਤਰ? ਪਰਮੇਸ਼ਰ ਹੀ ਕਰ ਸਕਦਾ। ਭਰੀਏ ਹੱਥ ਪੈਰ ਧਨ ਦੇ, ਪਾਣੀ ਧੋਤਾ ਉਤਰ ਸੌਖੇ, ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਣ ਲਈਏ ਉਹ ਧੋਏ। ਭਰੀਏ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੇਂ ਕੈ ਰੰਗ। ਜੇ ਕੋਈ ਸਾਡੀ ਬੁੱਧੀ ਨੂੰ, ਸਾਡੀ ਮਤ ਨੂੰ ਪਾਪਾਂ ਦੀ ਮੈਣ ਲੱਗ ਗਈ ਹੈ, ਉਹ ਪਰਮੇਸ਼ੁਰ ਦੇ ਨਾਮ ਨਾਲ ਹੀ ਧੋਈ ਜਾ ਸਕਦੀ ਹੈ। ਇਸ ਕਰਕੇ ਉਸ ਪਤਿਤ ਪਾਵਨ ਨੂੰ ਯਾਦ ਕਰਦੇ, ਹਰ ਦਰਸ਼ ਪੇਖਤ ਨੈ ਸੰਤਾਪ। ਜਦੋਂ ਹਰੀ ਦੇ, ਪਰਮਾਤਮਾ ਦੇ, ਵਾਹਿਗੁਰੂ ਦੇ ਦਰਸ਼ਨ ਹੁੰਦੇ ਆਤਮਾ ਦੇ ਵਿੱਚੋਂ, ਫਿਰ ਕੋਈ ਸੰਤਾਪ ਨਹੀਂ ਰਹਿੰਦਾ। ਜਿੰਨਾ ਚਿਰ ਅਸੀਂ ਸਰੀਰ ਕਰਕੇ ਦੁਨੀਆ ਨੂੰ ਦੇਖਦੇ ਹਾਂ, ਉਦੋਂ ਸਾਨੂੰ ਦਵੈਤ ਦ੍ਰਿਸ਼ਟੀ ਨਜ਼ਰ ਆਉਂਦੀ ਹੈ। ਇਹ ਆਪਣਾ ਹੈ, ਇਹ ਬੇਗਾਨਾ ਹੈ, ਇਹ ਵੱਡਾ ਹੈ, ਇਹ ਛੋਟਾ ਹੈ, ਇਹ ਸਹੀ ਹੈ, ਇਹ ਗਲਤ ਹੈ, ਇਹ ਹਿੰਦੂ ਹੈ, ਇਹ ਮੁਸਲਮਾਨ ਹੈ। ਇਸ ਤਰ੍ਹਾਂ ਜਿੰਨਾ ਚਿਰ ਅਸੀਂ ਦੇਖਦੇ ਹਾਂ, ਉਨਾ ਚਿਰ ਡਰ ਲੱਗਦਾ, ਉਨਾ ਚਿਰ ਚਿੰਤਾ ਵੀ ਹੁੰਦੀ ਹੈ। ਜਦੋਂ ਪਰਮਾਤਮਾ ਦਾ ਰੂਪ ਨਜ਼ਰ ਆ ਜਾਵੇ, ਫਿਰ ਸਾਰੇ ਸੰਤਾਪ ਮਿਟ ਜਾਂਦੇ ਹਨ, ਫਿਰ ਕੋਈ ਖਤਰਾ ਨਹੀਂ ਹੁੰਦਾ। ਖਤਰਾ ਹਮੇਸ਼ਾ ਦੂਸਰੇ ਤੋਂ ਹੁੰਦਾ। ਜਦੋਂ ਸਾਰਾ ਆਪਣਾ ਆਪ ਹੀ ਹੋ ਜਾਵੇ, ਆਪਣਾ ਹੀ ਸਰੂਪ ਨਜ਼ਰ ਆਉਣ ਲੱਗ ਜਾਵੇ, ਮੇਰੀ ਆਤਮਾ ਹੀ ਸਾਰਿਆਂ ਵਿੱਚ ਹੈ, ਫਿਰ ਕੋਈ ਖਤਰਾ ਨਹੀਂ ਹੁੰਦਾ। ਬ੍ਰਹਮ ਗਿਆਨੀ ਬਾਬਾ ਅਮਿਤ ਸਿੰਘ ਸਾਹਿਬ ਜੀ, ਨਿਹੰਗ ਸਿੰਘ ਗੋਦਾਵਰੀ ਦੇ ਕੰਢੇ 'ਤੇ ਬੈਠੇ ਹਨ, ਰਹਿ ਰਾਸਤਾ ਪਾਠ ਕਰ ਰਹੇ। ਭਾਈ ਕਾਲਾ ਸਿੰਘ ਜੀ, ਉਹਨਾਂ ਦੇ ਦਾਸ ਨੇ ਵੀ ਦਰਸ਼ਨ ਕੀਤੇ। 100 ਸਾਲ ਦੇ ਹੋ ਕੇ ਉਹਨਾਂ ਨੇ ਸਰੀਰ ਛੱਡਿਆ ਸੀ। ਉਹਨਾਂ ਦੀ ਕਹਾਣੀ ਸਾਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗੁਰਦੁਆਰਾ ਗਜ਼ਟ ਵਿੱਚ 1974 ਦੇ ਵਿੱਚ ਛਾਪੀ ਹੋਈ। ਬੜੇ ਬਲੀ ਯੋਧੇ ਹੋਏ ਉਹਨਾਂ ਨੇ। ਭਾਈ ਕਾਲਾ ਸਿੰਘ ਜੀ ਨੇ 100 ਦੇ ਲਗਭਗ ਦੁਸ਼ਟ ਸੋਧੇ ਸਨ 1947 ਦੇ ਵਿੱਚ, 49 ਦੇ ਵਿੱਚ ਮੁਸਲਮਾਨਾਂ ਨਾਲ ਬੜੇ ਟੱਕਰਾਂ ਯੁੱਧ ਹੁੰਦੇ ਸਨ ਅਤੇ ਬੜੀਆਂ ਉਹਨਾਂ ਨੂੰ ਜੇਲ੍ਹਾਂ ਵੀ ਕੱਟਣੀਆਂ ਪਈਆਂ। 24 ਸਾਲ ਜੇਲ੍ਹਾਂ 'ਚ ਰਹੇ। ਗਿਆਨੀ ਜੈਲ ਸਿੰਘ ਜੀ ਪੰਜਾਬ ਦੇ ਮੁੱਖ ਮੰਤਰੀ ਸਨ, ਉਹਨਾਂ ਨੇ ਉਹਨਾਂ ਨੂੰ ਜੇਲ੍ਹ 'ਚੋਂ ਕਢਵਾਇਆ ਸੀ 1974 ਵਿੱਚ। ਬੜੇ ਕੌਤਕ ਉਹਨਾਂ ਨਾਲ ਵਰਤੇ ਜੇਲ੍ਹ ਵਿੱਚ ਵੀ, ਅਤੇ ਬੜੇ ਬਹਾਦਰ ਸਿੰਘ ਸਨ ਭਾਈ ਕਾਲਾ ਸਿੰਘ ਜੀ। ਅਤੇ ਸਮਾਣੇ ਦੇ ਕੋਲ ਪਾਤੜਾ ਹੈ, ਉੱਧਰ ਉਹਨਾਂ ਦਾ ਪਿੰਡ ਸੀਗਾ। ਉਹਨਾਂ ਨੇ ਬ੍ਰਹਮ ਗਿਆਨੀ ਬਾਬਾ ਅਮਿਤ ਸਿੰਘ ਜੀ, ਨਿਹੰਗ ਸਿੰਘ ਜੀ ਦੀ ਸੰਗਤ ਕੀਤੀ ਸੀ 1940 ਦੇ ਨੇੜੇ ਤੇੜੇ। ਕਹਿੰਦੇ ਗੋਦਾਵਰੀ ਦੇ ਵਿੱਚ ਇਹ ਬਚਨ ਬਾਬਾ ਕਾਲਾ ਸਿੰਘ ਮੈਨੂੰ ਆਪ ਸੁਣਾਇਆ ਸੀ। ਕਹਿੰਦੇ ਮੈਂ ਮਹਾਂਪੁਰਸ਼ਾਂ ਦੇ ਕੋਲ ਥੱਲੇ ਬੈਠਾ ਸੀ, ਉਹ ਪੱਥਰ 'ਤੇ ਬੈਠੇ ਸਨ, ਰਹਿ ਰਾਸ ਦਾ ਪਾਠ ਕਰ ਰਹੇ ਸਨ ਆਪਣੀ ਮੌਜ ਵਿੱਚ। ਉਧਰੋਂ ਸ਼ੇਰ ਆ ਗਿਆ ਜੰਗਲ 'ਚੋਂ, ਅਤੇ ਉਹ ਪਾਣੀ ਪੀਣ ਵਾਸਤੇ ਆ ਰਿਹਾ ਸੀ ਅਤੇ ਮੈਂ ਡਰ ਗਿਆ। ਮੈਂ ਆਖਿਆ ਬਾਬਾ ਜੀ, ਆਪਣੇ ਕੋਲ ਸ਼ਸਤਰ ਵੀ ਕੋਈ ਨਹੀਂ ਅਤੇ ਉਹ ਤਾਂ ਆਪਣੇ ਆ ਲਾ ਰਿਹਾ। ਹੱਥ ਨਾਲ ਇਸ਼ਾਰਾ ਕੀਤਾ ਵੀ ਤੂੰ ਬੈਠਾ ਰਹੋ। ਸ਼ੇਰ ਆਇਆ 10 ਕੁ ਫੁੱਟ 'ਤੇ ਆ ਕੇ ਪਾਣੀ ਪੀਤਾ ਉਹਨੇ, ਅਤੇ ਫਿਰ ਬਾਬਾ ਜੀ ਵੱਲ ਵੇਖਿਆ। ਬਾਬਾ ਜੀ ਨੇ ਉਹਦੇ ਵੱਲ ਵੇਖਿਆ, ਬੜੇ ਪਿਆਰ ਨਾਲ ਵੇਖਿਆ, ਅਤੇ ਉਹ ਇੱਦਾਂ ਸਿਰ ਝੁਕਾ ਕੇ ਵਾਪਸ ਚਲਾ ਗਿਆ। ਕਹਿੰਦੇ ਬਾਬਾ ਅਮਿਤ ਸਿੰਘ ਜੀ ਨੂੰ ਬਾਅਦ 'ਚ ਪੁੱਛਿਆ ਕਾਲਾ ਸਿੰਘ ਨੇ, ਕਹਿੰਦੇ ਬਾਬਾ ਜੀ ਵੀ ਸ਼ੇਰ ਤਾਂ ਛੱਡਦਾ ਨਹੀਂ, ਅਤੇ ਆਪਾਂ ਨੂੰ ਇਹ ਤੁਹਾਨੂੰ ਇੱਦਾਂ ਸਿਰ ਝੁਕਾ ਕੇ ਕਿਉਂ ਗਿਆ? ਉਹ ਕਹਿੰਦੇ ਕਾਲਾ ਸਿੰਘ ਜੀ, ਜਿਹੜੀ ਆਤਮਾ ਆਪਣੇ ਵਿੱਚ ਹੈ ਉਹੀ ਆਤਮਾ ਉਹਦੇ ਵਿੱਚ ਹੈ। ਅਸੀਂ ਜਦੋਂ ਦੁਸ਼ਮਣੀ ਦੀ ਨਿਗਾਹ ਨਾਲ ਦੇਖਦੇ ਹਾਂ ਨਾ, ਉਦੋਂ ਦੁਸ਼ਮਣੀ ਦੇ ਖਿਆਲ ਪੈਦਾ ਹੁੰਦੇ ਨੇ। ਜਦੋਂ ਪ੍ਰੇਮ ਦੀ ਦ੍ਰਿਸ਼ਟੀ ਨਾਲ ਦੇਖੀਏ ਤਾਂ ਫਿਰ ਸਾਰਿਆਂ ਵਿੱਚ ਉਹੀ ਜੋਤ ਹੈ। ਇਹ ਸਾਧ ਸੰਗਤ ਜੀ, ਬ੍ਰਹਮ ਗਿਆਨੀ ਮਹਾਂਪੁਰਸ਼ਾਂ ਦੀ, ਸਮ ਦ੍ਰਿਸ਼ਟੀ ਸਾਧੂਆਂ ਦੀ ਬਿਰਤੀ ਹੁੰਦੀ ਹੈ। ਜਦੋਂ ਵਾਹਿਗੁਰੂ ਨੂੰ ਦੇਖ ਲੈਂਦੇ ਆ ਨਾ ਵੀ ਸਾਰਿਆਂ 'ਚ ਪਰਮੇਸ਼ਰ ਹੀ ਹੈ, ਫਿਰ ਹਰ ਦਰਸ਼ ਵੇਖਤ ਨਹਿ ਸੰਤਾਪ, ਫਿਰ ਕੋਈ ਸੰਤਾਪ ਨਹੀਂ ਰਹਿੰਦਾ। ਚਿਤਵੋਂ ਚਿਤਨਾਥ, ਚਿਤਵੋਂ ਚਿਤਨਾਥ ਹੇ, ਲਖ ਰਖ ਲੇਵੋ ਸਰਣ ਅਨਾਥ ਹੇ, ਮਿਲ ਚਾਓ ਚਾਈ ਲੇ ਪ੍ਰਾਨ। ਚਿਤਵੋਂ ਚਿਤਨਾਥ, ਆਪਣੇ ਚਿੱਤ ਵਿੱਚ ਮੈਂ ਉਸ ਵਾਹਿਗੁਰੂ ਨੂੰ ਚਿਤਵਦਾ ਹਾਂ। ਚਿਤਵੋਂ ਚਿਤਨਾਥ ਹੇ, ਵਾਰ ਵਾਰ ਉਸ ਨਾਥ ਨੂੰ, ਸੁਆਮੀ ਨੂੰ, ਉਸ ਮਾਲਕ ਨੂੰ ਆਪਣੇ ਚਿੱਤ ਵਿੱਚ ਚਿਤਵਦਾ ਹਾਂ। ਕੀ ਕਹਿੰਦਾ? ਰੱਖ ਲੇਵੋ ਸਰਣ ਅਨਾਥ ਹੇ, ਹੇ ਵਾਹਿਗੁਰੂ ਜੀ ਮੈਨੂੰ ਅਨਾਥ ਨੂੰ ਆਪਣੀ ਸ਼ਰਨ ਵਿੱਚ ਰੱਖ ਲਿਓ, ਮਿਲ ਚਾਓ ਜਾਈ ਲੇ ਪ੍ਰਾਨ। ਆਹ ਕਿੱਡੇ ਪਿਆਰੇ ਬੋਲ ਹਨ, ਕਿਆ ਬਾਤ ਹੈ, ਕਿਆ ਬਾਤ ਹੈ। ਮਿਲ ਚਾਓ ਚਾਈ ਲੇ ਪ੍ਰਾਨ, ਬੜੇ ਚਾਹ ਦੇ ਨਾਲ ਪ੍ਰਾਣਾਂ ਦੇ ਪਿਆਰੇ ਵਾਹਿਗੁਰੂ, ਆਓ ਮਿਲੋ, ਆਓ ਮਿਲੋ, ਕਿੰਨਾ ਚਾਹ ਹੈ ਤੁਹਾਡੇ ਮਿਲਣ ਦਾ ਸਾਨੂੰ। ਸੁੰਦਰ ਤਨ ਧਿਆਨ, ਸੁੰਦਰ ਤਨ ਧਿਆਨ ਹੇ, ਮਨ ਲੁਭਤ ਗੋਪਾਲ ਗਿਆਨ ਹੇ, ਜਾਚਕ ਜਨ ਰਾਖਤ ਮਾਨ। ਕਿਆ ਬਾਤ ਹੈ! ਸੁੰਦਰ ਤਨ ਧਿਆਨ, ਸੁੰਦਰ ਤਨ ਧਿਆਨ ਹੇ। ਆਹ ਸੋਹਣੇ ਸਰੂਪ ਵਾਲੇ, ਬਹੁਤ ਹੀ ਸੁੰਦਰ ਧੰਨ ਪਰਮੇਸ਼ਰ ਵਾਹਿਗੁਰੂ ਜੀ, ਤੁਹਾਡੇ ਸੁੰਦਰ ਸਰੂਪ ਦਾ ਸਾਨੂੰ ਧਿਆਨ ਹੈ। ਸਾਧ ਸੰਗਤ ਜੀ, ਪਰਮੇਸ਼ਰ ਦੇ ਨਿਰਗੁਣ ਸਰੂਪ ਦੀ ਵੀ ਲੋੜ ਹੈ, ਪਰਮੇਸ਼ਰ ਦੇ ਸਰਗੁਣ ਸਰੂਪ ਦੀ ਵੀ ਲੋੜ ਹੈ। ਕਈ ਲੋਕ ਅੱਜ ਕੱਲ੍ਹ ਰੌਲਾ ਪਾਉਂਦੇ ਨੇ ਜੀ, ਸਰਗੁਣ ਦੀ ਤਾਂ ਗੁਰਬਾਣੀ 'ਚ ਗੱਲ ਕੋਈ ਨਹੀਂ ਕੀਤੀ ਹੈ, ਤੇਰੇ ਬੰਕੇ ਲੋਇਣ ਦੰਤਰੀ ਸਾਲਾ ਸੋਹਣੇ ਨੱਕ ਜਿਨ ਲੰਬੜੇ ਵਾਲਾ ਸੋਵਨ ਢਾਲਾ ਕ੍ਰਿਸ਼ਨ ਮਾਲਾ ਜਪੋ ਤੁਸੀਂ ਸਹੇਲੀਓ ਕੈਸਾ ਸੋਹਣਾ ਸਰੂਪ ਮਹਾਰਾਜ ਛੇਵੇਂ ਪਾਤਸ਼ਾਹ ਮੇਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਕਿੰਨੇ ਸੁੰਦਰ ਸਰੂਪ ਕਰਗੀਆਂ ਵਾਲੇ ਪਾਤਸ਼ਾਹ ਮਹਾਰਾਜ ਜੀ ਬਾਣੀ ਵਿੱਚ ਉਹਨਾਂ ਸੋਹਣੇ ਸਰੂਪਾਂ ਦਾ ਬਹੁਤ ਜ਼ਿਕਰ ਆਇਆ ਹੈ, ਬਹੁਤ ਵਾਰੀ ਆਇਆ। ਅੱਜ ਕੱਲ੍ਹ ਅਸੀਂ ਕੱਟੜਪੰਥੀ ਹਾਂ, ਇਸ ਕਰਕੇ ਉਹ ਗੁਰਬਾਣੀ ਦੀਆਂ ਪੰਕਤੀਆਂ ਵੀ ਨਹੀਂ ਸਾਨੂੰ ਸੁਖਾਉਂਦੀਆਂ। ਕਿੰਨੇ ਸੋਹਣੇ ਬਚਨ ਨੇ, ਸੀਸ ਮੁਕਟ ਮੋਰ ਪੰਖ ਚਾਹੇ ਜੀਓ, ਬੇਵਜੀਰ ਬੜੇ ਧੀਰ, ਧਰਮ ਅੰਗ ਲੱਖ ਗਮ, ਖੇਲ ਕੀ ਆਪਣਾ ਚਾਹੇ ਜੀਓ, ਅਕਥ ਕਥਾ ਕਥੀ ਨਾ ਜਾਏ, ਤੀਨ ਲੋਕ ਰਹੋ ਸਮਾਏ, ਸੁਤਹ ਸਿੱਧ ਰੂਪ ਧਰਿਓ ਸਾਹਨ ਕੇ ਸਾਹੇ ਜੀਓ। ਅਤੇ ਫਿਰ ਕਹਿੰਦੇ ਧਨ ਧਨ ਓ ਰਾਮ ਬੇਨ ਬਾਜੈ, ਮਧੁਰ ਮਧੁਰ ਤੁਨ ਅਨਹਦ ਗਾਜੈ, ਧਨ ਧਨ ਤੂੰ ਮਾਤਾ ਦੇਵ ਕੀ ਜੇ ਗ੍ਰਹਿ ਰਮਈਆ ਕਮਲਾਪਤੀ, ਧਨ ਧਨ ਬਨ ਖੰਡ ਬਿੰਦਰਾ ਬਣਾ ਜੈ ਖੇਲੈ ਸ੍ਰੀ ਨਾਰਾਇਣਾ, ਬੇਨ ਬਜਾਵੈ ਗੋਧਨ ਚਰੈ ਨਾਮੇ ਕਾ ਸਵਾਮੀ ਆਨੰਦ ਕਰੈ। ਸੁੰਦਰ ਬਚਨ ਮਾਰੇ ਕਹਿੰਦੇ ਸੁੰਦਰ ਤਨ ਧਿਆਨ, ਸੁੰਦਰ ਤਨ ਧਿਆਨ ਹੈ, ਉਸ ਸੋਹਣੇ ਸਰੂਪ ਦਾ ਧਿਆਨ ਆਪਣੇ ਮਨ ਵਿੱਚ ਰੱਖਿਆ ਹੈ। ਮਨ ਲੁਭਤ ਗੋਪਾਲ ਗਿਆਨ ਹੈ, ਮਨ ਲੁਭਾਏ ਮਾਨ ਹੋ ਰਿਹਾ ਉਸ ਗੋਪਾਲ ਪ੍ਰਭੂ ਦੇ ਗਿਆਨ ਵਿੱਚ, ਉਸ ਪ੍ਰਭੂ ਦੇ ਆਨੰਦ ਵਿੱਚ। ਜਾਚਕ ਜਨ ਰਾਖਤ ਮਾਨ, ਉਹ ਵਾਹਿਗੁਰੂ ਜਿਹੜਾ ਆਪਣੇ ਦਰ 'ਤੇ ਆਏ ਜਾਚਕਾਂ ਦਾ ਮੰਗਤਿਆਂ ਦਾ ਮਾਣ ਰੱਖਦਾ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਦੋਂ ਸੁਦਾਮਾ ਆਇਆ ਸੀ ਨਾ, ਅਤੇ ਸੁਦਾਮੇ ਨੇ ਦੁਆਰਪਾਲ ਨੂੰ ਆਖਿਆ ਕਿ ਭਗਵਾਨ ਨੂੰ ਕਹੋ ਉਹਨਾਂ ਦਾ ਮਿੱਤਰ ਆਇਆ। ਉਹਨੇ ਆਖਿਆ, ਬੜਾ ਹੈਰਾਨ ਹੋਇਆ ਵਿਚਾਰਾ ਦੁਆਰਪਾਲ, ਵੀ ਬੰਦਾ ਕਿੰਨੇ ਮਾਣ ਨਾਲ ਇਹ ਗੱਲ ਕਰ ਰਿਹਾ ਹੈ, ਹੈਂ, ਤੁਹਾਡਾ ਮਿੱਤਰ ਆਇਆ, ਪੈਰ ਇਹਦੇ ਜੁੱਤੀ ਨਹੀਂ, ਤਨ 'ਤੇ ਕੱਪੜਾ ਨਹੀਂ, ਪੈਰ ਵਿਆਹੀਆਂ ਫਟ ਗਈਆਂ ਸਨ ਰਸਤੇ ਤੁਰ ਤੁਰ ਕੇ ਨਾ, ਪੈਰਾਂ 'ਚ ਛਾਲੇ ਪੈ ਗਏ ਸਨ, ਬਹੁਤ ਦੂਰੋਂ ਆਇਆ ਸੀ, ਦੁਆਰਕਾ ਸ਼ਹਿਰ 'ਚ ਪਹੁੰਚਿਆ ਸੀ, ਅਤੇ ਮਿੱਟੀ ਘੱਟਾ ਸਰੀਰ 'ਤੇ ਜੰਮਿਆ ਹੋਇਆ, ਧੋਤੀ ਫਟੀ ਹੋਈ, ਪੈਰਾਂ 'ਚ ਕੁਛ ਹੈ ਨਹੀਂ, ਸੋਟੀ ਫੜੀ, ਬੁੱਢਾ ਹੋਇਆ ਪਿਆ। ਅਤੇ ਪਹਿਰੇਦਾਰ ਨੇ ਆਖਿਆ, ਚਲੋ ਤੁਸੀਂ ਪੰਡਿਤ ਜੀ ਖੜ੍ਹੋ, ਮੈਂ ਅੰਦਰ ਜਾ ਕੇ ਦੱਸਦਾ। ਮਨ 'ਚ ਇਹ ਵੀ ਸੋਚੇ ਵੀ ਹੋ ਸਕਦਾ ਸਾਡੇ ਭਗਵਾਨ ਜੀ ਬੜੇ ਦਿਆਲੂ ਕਿਰਪਾਲੂ ਨੇ, ਹੋ ਸਕਦਾ ਇਹਦੇ ਨਾਲ ਦੋਸਤੀ ਹੋਵੇਗੀ। ਜਾ ਕੇ ਕਹਿਣ ਲੱਗਾ ਪੰਡਿਤ ਦਮੋਦਰ ਜੀ ਨੇ ਬਹੁਤ ਸੁੰਦਰ ਛੰਦ ਲਿਖੇ ਨੇ, ਕਾਫੀ ਲੰਮਾ ਸੁਦਾਮੇ ਦਾ ਉਹ ਚਰਿੱਤਰ ਲਿਖਿਆ, ਉਹਦੇ ਵਿੱਚ ਉਹ ਬਚਨ ਕਹਿੰਦੇ ਨੇ, ਪੁੱਛਤ ਦੀਨ ਦਿਆਲ ਕੋ ਧਾਮ, ਬਤਾਵਤ ਆਪਣੋ ਨਾਮ ਸੁਦਾਮਾ। ਹੇ ਮਹਾਰਾਜ, ਦੀਨ ਦਿਆਲ ਜੀ ਤੁਹਾਡਾ ਘਰ ਪੁੱਛਦਾ, ਆਪਣਾ ਨਾਮ ਸੁਦਾਮਾ ਦੱਸਦਾ, ਧੋਤੀ ਫਟੀ ਹੋਈ ਹੈ, ਪੈਰਾਂ ਵਿੱਚ ਜੁੱਤੀ ਕੋਈ ਨਹੀਂ। ਜਦੋਂ ਇਹ ਗੱਲ ਸੁਣੀ, ਆਹਾ, ਜਿਹੜੇ ਆਸਣ 'ਤੇ ਬੈਠੇ ਸਨ ਨਾ, ਉੱਥੋਂ ਨੰਗੇ ਪੈਰੀ ਭੱਜ ਪਏ ਸਨ। ਉਸ ਵੇਲੇ ਫਿਰ ਭਾਈ ਸਾਹਿਬ ਗੁਰਦਾਸ ਜੀ ਲਿਖਦੇ, ਛੱਡ ਸਿੰਘਾਸਣ ਹਰ ਜੀ ਆਏ, ਪੈਰਾਂ ਵਿੱਚ ਜੋੜੇ ਪਾਉਣ ਦੀ ਵੀ ਸੁੱਧ ਨਹੀਂ ਰਹੀ। ਅਤੇ ਆਵਾਜ਼ ਮਾਰ ਕੇ ਦਾਸੀਆਂ ਨੂੰ, ਸੇਵਕਾਂ ਨੂੰ ਕਿਹਾ ਵੀ ਆਓ ਬਈ, ਸਾਰਾ ਸਮਾਨ ਲੈ ਕੇ ਪੂਜਾ ਦੀ ਸਮੱਗਰੀ। ਅਤੇ ਬਾਹਰ ਨੂੰ ਆ ਕੇ ਗਲੀ ਦੇ ਵਿੱਚ, ਬਾਜ਼ਾਰ ਦੇ ਵਿੱਚ, ਉੱਥੇ ਜਦੋਂ ਸਾਰਾ ਰਾਜ ਮਹਿਲ ਭੱਜਣਾ ਪੈ ਗਈਆਂ ਵੀ ਇਹ ਕੀ ਹੋ ਗਿਆ, ਭਗਵਾਨ ਕਿੱਧਰ ਭੱਜੇ ਜਾਂਦੇ, ਦੌੜੇ ਜਾਂਦੇ ਆ, ਪੈਰਾਂ ਵਿੱਚ ਨਾ ਜੋੜਾ ਨਾ ਕੋਈ, ਅੱਗੇ ਇਸ ਤਰ੍ਹਾਂ ਕਦੀ ਨਹੀਂ ਹੋਇਆ ਜਿਵੇਂ ਅੱਜ ਹੋ ਰਿਹਾ। ਰਾਜੇ ਮਹਾਰਾਜੇ ਆਪਣੀ ਸ਼ਾਨ ਨਾਲ ਬਾਹਰ ਨਿਕਲਦੇ ਆ, ਅੱਜ ਇਹਨਾਂ ਨੂੰ ਕੀ ਹੋ ਗਿਆ। ਅਤੇ ਆ ਕੇ ਸੁਦਾਮੇ ਦੇ ਗਲ ਲੱਗ ਕੇ ਰੋਣ ਲੱਗ ਪਏ, ਕਿੰਨਾ ਬੈਰਾਗ ਕੀਤਾ, ਅਤੇ ਅੰਦਰ ਲਿਆ ਕੇ ਆਪਣੇ ਸਿੰਘਾਸਣ 'ਤੇ ਬਿਠਾ ਕੇ, ਅੱਠੇ ਰਾਣੀਆਂ ਖੜ੍ਹੀਆਂ ਸਨ, ਦਾਸੀਆਂ ਗੋਲੀਆਂ ਖੜ੍ਹੀਆਂ ਸਨ, ਰੁਕਮਣੀ ਖੜ੍ਹੀ ਸੀ, ਹੈਰਾਨ ਸੀ ਕਿ ਕੌਣ ਹੈ ਜਿਹਨੂੰ ਇੰਨਾ ਪਿਆਰ ਕਰ ਰਹੇ ਨੇ। ਅਤੇ ਪਰਾਤ ਦੇ ਵਿੱਚ ਚਰਨ ਰੱਖ ਕੇ ਆਪਣੇ ਹੱਥੀਂ ਧੋ ਰਹੇ ਸਨ, ਚਰਨੋਦਕ ਲੈ ਪੋਖੇ ਹਨ। ਭਾਈ ਸਾਹਿਬ ਗੁਰਦਾਸ ਜੀ ਨੇ ਉਹ ਸਾਰੇ ਬਚਨ ਆਪਣੀ ਵਾਰਾਂ ਦੇ ਵਿੱਚ ਲਿਖੇ ਹਨ, ਕਿਸ ਤਰ੍ਹਾਂ ਸੁਦਾਮੇ ਨਾਲ ਪਿਆਰ ਕੀਤਾ ਸੀ, ਕਿਵੇਂ ਉਹਨੂੰ ਉਹਦਾ ਮਾਣ ਕੀਤਾ ਸੀ, ਕਿਵੇਂ ਉਹਨੂੰ ਫਿਰ ਸੁਦਾਮੇ ਨੂੰ ਪੁੱਛਦੇ ਨੇ, ਸੁਦਾਮਿਆ ਮੇਰੀ ਭਰਜਾਈ ਨੇ, ਤੇਰੀ ਘਰਵਾਲੀ ਨੇ ਮੇਰੇ ਵਾਸਤੇ ਕੋਈ ਕੀ ਭੇਜਿਆ ਹੈ? ਕਿਉਂਕਿ ਸੁਦਾਮੇ ਦੀ ਘਰਵਾਲੀ ਨੇ ਥੋੜ੍ਹੇ ਜਿਹੇ ਚੌਲ ਉਹਦੇ ਪੱਲੇ ਬੰਨ ਦਿੱਤੇ ਸੀ। ਕਹਿੰਦੇ ਰਾਜਿਆਂ ਮਹਾਰਾਜਿਆਂ ਗੁਰੂਆਂ ਪੀਰਾਂ ਅਵਤਾਰਾਂ ਕੋਲ ਖਾਲੀ ਹੱਥ ਨਹੀਂ ਜਾਈਦਾ, ਸਾਡੇ ਗਰੀਬਾਂ ਕੋਲ ਹੈ ਕੁਛ ਨਹੀਂ, ਆ ਚੌਲ ਹੀ ਲੈ ਜਾ। ਉਹ ਪੱਲੇ ਬੰਨੇ ਹੋਏ ਸੀ ਚੌਲ, ਅਤੇ ਸੁਦਾਮਾ ਵਿਚਾਰਾ ਕੀ ਦਵੇ ਵਿੱਚ ਚੌਲ ਕਿ ਦਿੰਦਿਆਂ ਸ਼ਰਮ ਕਰਦਾ ਸੀ, ਆਪ ਹੀ ਖੋਲ੍ਹ ਕੇ ਅਤੇ ਆਪ ਹੀ ਚੱਬ ਲਏ ਸਨ ਕੱਚੇ, ਲੈ ਕੇ ਤੰਦੁਲ ਚੱਬਿਆਂ ਉਹ ਚਾਵਲ ਚੱਬ ਕੇ ਵਿਦਾ ਕਰ ਦਿੱਤਾ ਬੜੇ ਸਨਮਾਨ ਨਾਲ। ਚਾਰ ਪਦਾਰਥ ਸਕੁਚ ਬਿਠਾਏ। ਅੱਗੇ ਜਦੋਂ ਘਰ ਵਾਪਸ ਪਹੁੰਚਿਆ ਅਤੇ ਝੌਂਪੜੇ ਦੇ ਥਾਂ 'ਤੇ ਮਹਿਲ ਬਣਿਆ ਹੋਇਆ ਅਤੇ ਘਰ ਵਾਲੀ ਰਾਣੀਆਂ ਵਾਲੇ ਕੱਪੜੇ ਪਾਈ ਫਿਰੇ, ਨਿਆਣੇ ਰਾਜਕੁਮਾਰ ਬਣੇ ਫਿਰਨ, ਪਛਾਣੇ ਨਾ ਜਾਣ ਮੇਰਾ ਘਰ ਕਿੱਥੇ ਗਿਆ। ਉਹ ਘਰ ਕਹਿਣ ਵਾਲੀ ਕਹਿਣ ਲੱਗੀ, ਤੇਰਾ ਹੀ ਘਰ ਹੈ, ਅੰਦਰ ਆ ਜਾ, ਇਹ ਤੂੰ ਹੀ ਭੇਜਿਆ ਸਾਰਾ ਕੁਝ। ਬੜਾ ਹੈਰਾਨ ਸੀ। ਜਾਚਕ ਜਨ ਰਾਖਤ ਮਾਣ, ਹੇ ਮੇਰੇ ਪ੍ਰਭੂ, ਤੁਸੀਂ ਜਾਚਕਾਂ ਦਾ ਮੰਗਤਿਆਂ ਦਾ ਮਾਣ ਰੱਖਦੇ ਹੋ। ਪਵ ਮਾਨ ਪੂਰਨ ਦੁੱਖ ਵਿਦੀਰਨ, ਸਗਲ ਇੱਛ ਪੂਜੰਤੀ ਆ। ਪ੍ਰਭੂ ਜੀ ਆਪਣੇ ਭਗਤਾਂ ਦਾ ਮਾਣ ਰੱਖਣ ਵਾਲੇ ਹਨ, ਪੂਰਨ ਮਾਣ ਦੇਣ ਵਾਲੇ ਹਨ, ਦੁੱਖਾਂ ਨੂੰ ਦੂਰ ਕਰਨ ਵਾਲੇ ਹਨ, ਸਾਰੀਆਂ ਇੱਛਾ ਪੂਰੀਆਂ ਕਰਨ ਵਾਲੇ ਹਨ। ਹਰ ਕੰਠ ਲਾਗੇ ਦਿਨ ਸੁਪਾਗੇ, ਮਿਲ ਨਾਹਾਂ ਸੇਜ ਸੋਹੰਤੀ ਆ। ਜਿਹੜੇ ਹਰੀ ਦੇ ਗਲ ਲੱਗੇ ਹਨ, ਹਰੀ ਦੇ ਕੰਠ ਲੱਗੇ ਹਨ, ਉਹਨਾਂ ਦੇ ਦਿਨ ਭਾਗਾਂ ਵਾਲੇ ਸੁਭਾਗੇ ਹਨ। ਕਿਉਂਕਿ ਵਾਹਿਗੁਰੂ ਦੀ ਸੇਜਾ ਉੱਤੇ ਜੀਵ ਆਤਮਾ ਸੋਭਾ ਪਾਉਂਦੀ ਹੈ। ਮਿਲ ਨਾਹਾਂ ਸੇਜ ਸੋਹੰਤੀ ਆ। ਜਦੋਂ ਕਿਸੇ ਜੀਵ ਆਤਮਾ ਦੇ ਹਿਰਦੇ 'ਤੇ ਪਰਮਾਤਮਾ ਆ ਜਾਂਦਾ ਹੈ ਤਾਂ ਉਹਦੀ ਸੇਜ ਹਿਰਦੇ ਰੂਪੀ ਸੋਭਨੀਕ ਹੁੰਦੀ ਹੈ। ਪ੍ਰਭ ਦ੍ਰਿਸ਼ਟ ਧਾਰੀ ਮਿਲ ਮੁਰਾਰੀ, ਸਗਲ ਕਲਮਲ ਪਏ ਹਾਨ। ਪ੍ਰਭੂ ਜੀ ਨੇ ਦ੍ਰਿਸ਼ਟ ਧਾਰੀ ਮਿਹਰ ਕੀਤੀ ਹੈ, ਮਿਲੇ ਮੁਰਾਰੀ, ਵਾਹਿਗੁਰੂ ਪਰਮੇਸ਼ਰ ਜੀ ਮੁਰਾਰੀ ਜੀ ਮਿਲੇ ਹਨ, ਸਾਰੇ ਕਲਮਲ ਸਾਰੇ ਪਾਪ ਹਾਨ ਹੋ ਗਏ ਹਨ। ਬਿੰਦਵੰਤ ਨਾਨਕ ਮੇਰੀ ਆਸ ਪੂਰਨ, ਮਿਲੇ ਸ੍ਰੀ ਧਰ ਗੁਣ ਨਿਧਾਨ। ਬੇਨਤੀ ਰੂਪ ਸਤਿਗੁਰੂ ਬਚਨ ਕਰਦੇ ਹੈ, ਮੇਰੀ ਆਸਾ ਪੂਰਨ ਹੋ ਗਈ ਹੈ, ਮੈਨੂੰ ਗੁਣਾਂ ਦੇ ਨਿਧਾਨ ਮਹਾਰਾਜ ਪਰਮੇਸ਼ਰ ਜੀ ਮਿਲ ਗਏ ਹਨ। ਸੋ ਇਹ ਪਾਵਨ ਬਚਨ ਸਤਿਗੁਰੂ ਜੀ ਦੇ ਸੰਗਤਾਂ ਨੂੰ ਸਾਂਝੇ ਕੀਤੇ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਕੱਲ੍ਹ ਨੂੰ ਆਸਾ ਜੀ ਦੀ ਵਾਰ ਦੀ ਕਥਾ ਸ਼ੁਰੂ ਹੋਣੀ ਹੈ। ਮਹਾਰਾਜ ਸਾਹਿਬ ਕਿਰਪਾ ਕਰੇ, ਸੰਗਤਾਂ ਇਸੇ ਤਰ੍ਹਾਂ ਦਰਬਾਰ ਦੇ ਵਿੱਚ ਹਾਜ਼ਰੀਆਂ ਭਰ ਕੇ ਗੁਰੂ ਕੀ ਬਾਣੀ ਦਾ ਆਨੰਦ ਮਾਣਿਆ ਕਰੋ ਅਤੇ ਗੁਰੂ ਸਾਹਿਬ ਕਿਰਪਾ ਕਰਨ। ਇੱਕ ਸਿੱਖ ਦੋਏ ਸਾਧ ਸੰਗਤ ਪੰਜੀ ਪਰਮੇਸ਼ਰ। ਭੁੱਲਾਂ ਚੁੱਕਾਂ ਦੀ ਖਿਮਾ। ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।